ਹਰੀ ਦੇ ਨਾਮ ਦਾ ਰਤਨ ਪਦਾਰਥ ਜਿਸ ਨੂੰ ਸ਼ਾਇਦ ਸੰਸਾਰ ਨੇ ਸਾਰਿਆਂ ਨਾਲੋਂ ਹਲਕੇ ਮੁੱਲ ਦਾ ਜਾਣੇ, ਪਰ ਜਿਨ੍ਹਾਂ ਨੇ ਇਸ ਦੀ ਕੀਮਤ ਜਾਣੀ ਉਹ ਫਿਰ ਕਹਿਣ ਲੱਗ ਸੰਸਾਰ ਦੇ ਵਿੱਚ ਅਮੋਲ ਇੱਕ ਹੈ, ਬਹੁਮੁੱਲੀ ਕੀਮਤ ਹੈ ਤੇ ਪਰਮਾਤਮਾ ਦੇ ਨਾਮ ਦੀ। ਨਾਮ ਤੋਂ ਸਾਰਾ ਸੰਸਾਰ ਥੱਲੇ ਹੈ। ਹਜ਼ੂਰ ਗਰੀਬ ਨਵਾਜ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦਾ ਕਹਿੰਦੇ ਹਨ, ਭਗਤੀ ਸ਼੍ਰੋਮਣੀ ਹੈ ਸੰਸਾਰ ਦੇ ਵਿੱਚ, ਭਗਤ ਸ਼੍ਰੋਮਣ ਜਗਤ ਮੈਂ ਭਗਤ ਰਹੇ ਲਿਵਤਾਰ। ਲਿਵ ਲਾ ਕੇ ਸਮਾਧੀ ਲਾ ਕੇ ਪਰਮਾਤਮਾ ਦੀ ਭਗਤੀ ਦੇ ਵਿੱਚ ਜੀਵਨ ਲਾਉਣਾ ਬੜਾ ਔਖਾ ਹੈ, ਬਹੁਤ ਔਖਾ ਹੈ। ਸਾਹਿਬ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਕਹਿੰਦੇ ਮੈਨੂੰ ਰਤਨ ਦਾ ਪਦਾਰਥ ਮਿਲ ਗਿਆ, ਰਤਨਾਂ ਦੀ ਖਾਣ ਮਿਲ ਗਈ ਹੈ। ਤੇ ਰਤਨਾਂ ਦੀ ਖਾਣ ਮਿਲੀ ਕਿੱਥੋਂ? ਕਹਿੰਦੇ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਚੋਂ, ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਚਰਨਾਂ ਚੋਂ ਰਤਨਾਂ ਦੀ ਪਦਾਰਥਾਂ ਦੀ ਇੱਕ ਖਾਣ ਮਿਲ ਗਈ। ਮਾਨ ਸਰੋਵਰ ਸਤਿਗੁਰ ਦੇ ਚਰਨ ਹਨ ਜਿਨ੍ਹਾਂ ਦੇ ਵਿੱਚ ਅਣਗਿਣਤ ਰਤਨ ਪਦਾਰਥ ਛੁਪੇ ਹੋਏ ਨੇ, ਤੇ ਜੀਵਨ ਦੇ ਅੰਦਰ ਇਹ ਰਤਨ ਪਦਾਰਥ ਆ ਜਾਣ, ਰਤਨ ਆ ਜਾ। ਤੇ ਸਤਿਗੁਰੂ ਗਰੀਬ ਨਵਾਜ ਕਹਿੰਦੇ ਇਸ ਦੇ ਨਾਲ ਦੀ ਕੀਮਤ ਹੈ ਹੀ ਨਹੀਂ। ਹਜ਼ੂਰ ਪਾਤਸ਼ਾਹ ਕਹਿੰਦੇ ਮੈਂ ਆਪਣੇ ਪਿਓ ਦਾਦੇ ਦੇ ਖਜ਼ਾਨੇ ਨੂੰ ਖੋਲ੍ਹ ਕੇ ਵੇਖਿਆ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਪਿਓ ਦਾਦੇ ਦੇ ਖਜ਼ਾਨੇ ਨੂੰ ਖੋਲ੍ਹ ਕੇ ਵੇਖਿਆ। ਦਾਦਾ ਗੁਰੂ ਨਾਨਕ ਸਾਹਿਬ ਮਹਾਰਾਜ, ਧੰਨ ਗੁਰੂ ਅਕਾਲ ਪੁਰਖ ਮਹਾਰਾਜ, ਪਰਿਪੂਰਨ ਪਰਮਾਤਮਾ, ਇਸ ਦੇ ਖਜ਼ਾਨੇ ਨੂੰ ਲਿਆਉਣ ਵਾਲੇ ਜਗਤ ਗੁਰੂ ਦੇ ਪਾਵਨ ਸ਼ਬਦਾਂ ਨੂੰ ਲੱਭ ਲੱਭ ਕੇ ਪੜਚੋਲਤਾ ਕਰ ਕਰਕੇ ਲੱਭ ਕੇ ਵੇਖਿਆ, ਤੇ ਫਿਰ ਜਦੋਂ ਮਿਲਿਆ ਸੰਸਾਰ ਦੇ ਅੰਦਰ ਅਗਿਆਨਤਾ ਦਾ ਅੰਧੇਰਾ ਦੂਰ ਹੋ ਗਿਆ। ਧਨੀ ਪੁਰਸ਼ ਉਹ ਹੈ ਜਿਸ ਪਾਸ ਨਾਮ ਦੀ ਵਰਖਾ ਹੋ ਜਾਂਦੀ, ਜਿਸ ਨੂੰ ਨਾਮ ਦੀ ਕਣੀ ਮਿਲ ਜਾਂਦੀ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬੜੀ ਸੁੰਦਰ ਗੱਲ ਲਿਖੀ, ਗੁਰਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੱਕ ਬਿਨੇ ਕਰਦੇ ਹਾਂ। ਕਹਿੰਦੇ ਹੇ ਪਾਤਸ਼ਾਹ, ਤੇਰੇ ਪਾਸ ਤੇ ਅੰਮ੍ਰਿਤ ਦਾ ਲਭਾ ਲਭ ਭਰਿਆ ਹੋਇਆ ਸਰੋਵਰ ਹੈ, ਤੇਰੇ ਪਾਸ ਅੰਮ੍ਰਿਤ ਦੇ ਬੱਦਲ ਹਨ, ਅਣਗਿਣਤ ਬੱਦਲ ਨੇ, ਜਿਸ ਪਾਸੇ ਵਰਜਨ ਸਰਸ਼ਾਰ ਕਰ ਦੇਣਾ ਸੰਸਾਰ ਨੂੰ, ਪਰ ਤੇਰੇ ਚਰਨਾਂ ਦੇ ਵਿੱਚ ਇੱਕ ਬਿਨੇ ਕਰਨਾ, ਜਿਹੜੀ ਤੇਰੇ ਹੱਥ ਵਿੱਚ ਸੁਰਾਹੀ ਫੜੀ ਹੋਈ ਹੈ, ਇਸ ਸੁਰਾਹੀ ਵਿੱਚੋਂ ਇੱਕ ਬੂੰਦ ਦੇ ਦੇ, ਕੇਵਲ ਇੱਕ ਬੂੰਦ ਅੰਮ੍ਰਿਤ ਦੀ, ਇੱਕ ਬੂੰਦ, ਬਸ ਇੱਕ ਬੂੰਦ ਹੀ ਜੀਵਨ ਨੂੰ ਤਬਦੀਲ ਕਰਕੇ ਰੱਖ ਦਿੰਦੀ। ਇੱਕ ਝਲਕਾਰਾ ਹੀ ਜੀਵਨ ਦਾ, ਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਦਾ ਇੱਕ ਝਲਕਾਰਾ ਹੀ ਜੀਵਨ ਨੂੰ ਤਬਦੀਲ ਕਰਕੇ ਰੱਖ ਦਿੰਦਾ। ਸਤਿਗੁਰ ਦੇ ਮਸਤਕ ਦੀ ਰੋਸ਼ਨੀ ਹੀ ਮਨਮੁਖ ਤਾਈਂ ਗੁਰਮੁਖ ਬਣਾ ਦਿੰਦੀ ਹੈ। ਤੇ ਭਾਈ ਸਾਹਿਬ ਕਹਿੰਦੇ ਦੇ ਇੱਕ ਬੂੰਦ ਸੁਰਾਹੀਓ ਸਾਨੂੰ, ਇੱਕੋ ਹੀ ਦੇ ਸਾਈਂ, ਹੇ ਮੇਰੇ ਸਾਈਂ ਅਕਾਲ ਪੁਰਖ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਆਪਣੀ ਸੁਰਾਹੀ ਦੇ ਵਿੱਚੋਂ ਬਖਸ਼ਿਸ਼ ਕਰਕੇ ਇੱਕ ਬੂੰਦ ਦੇ ਦੇ, ਅੰਮ੍ਰਿਤ ਦੀ ਇੱਕ ਬੂੰਦ ਦੇ ਦੇ, ਦੇ ਇੱਕ ਬੂੰਦ ਸੁਰਾਹੀਓ ਸਾਨੂੰ, ਇੱਕੋ ਹੀ ਦੇ ਸਾਈਂ, ਜੇ ਇੱਕ ਨਹੀਂ ਦੇਣੀ ਤੇ ਇੱਕ ਨਾਲੋਂ ਅੱਧੀ ਦੇ ਦੇ, ਅੱਧੀ ਨਾਲੋਂ ਅੱਧੀ ਦੇ ਦੇ, ਦੇ ਇੱਕ ਬੂੰਦ ਸੁਰਾਹੀਓ ਸਾਨੂੰ, ਇੱਕੋ ਹੀ ਦੇ ਸਾਈਂ, ਅੱਧੀ ਅੱਧ ਪਚੱਧੀ ਦੇ ਦੇ, ਨਿੱਕੀ ਹੋਰ ਗੁਸਾਈਂ, ਇੱਕ ਕਿਣਕਾ ਜਿਹਾ ਹੀ ਮਾਰ ਦੇ, ਛੱਟਾ ਹੀ ਮਾਰ ਦੇ। ਦੇਖੋ ਅੰਮ੍ਰਿਤ ਦੀ ਸਾਰ, ਸੋਈ ਜਾਣੇ ਜੋ ਅੰਮ੍ਰਿਤ ਕਾ ਵਪਾਰੀ ਜੀ। ਅੰਮ੍ਰਿਤ ਦਾ ਵਪਾਰ ਕਰਨ ਵਾਲੇ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਇੱਕ ਬੂੰਦ ਦੇ ਛੱਟੇ ਦੀ, ਕਿਣਕੇ ਦੀ ਵੀ ਕੀਮਤ ਹੈ। ਉਹ ਵੀ ਜੇ ਗਿਰ ਜਾਵੇ ਤਾਂ ਜੀਵਨ ਜਿਹੜਾ ਹੈ ਤਬਦੀਲ ਹੋ ਜਾਂਦਾ। ਆ ਐਸੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚੋਂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਫਰਿਆਦ ਕਰਦੇ ਨੇ ਉਸ ਗੁਰੂ ਦੇ ਚਰਨਾਂ ਦੇ ਵਿੱਚ। ਭੱਟਾਂ ਨੇ ਫੁਰਮਾਨ ਕੀਤਾ, ਭੱਟਾਂ ਕੇ ਸਵਈਆਂ ਦੇ ਅੰਦਰ, ਕਹਿੰਦੇ ਜਿਹੜੇ ਅੰਮ੍ਰਿਤ ਰੂਪੀ ਬਾਣੀ ਨੂੰ ਸ਼ਰਧਾ ਦੇ ਨਾਲ ਪੜ੍ਹਦੇ ਨੇ। ਸਵਈਏ ਮਹੱਲੇ ਚੌਥੇ ਕੇ ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੇ, ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੇ, ਕਰ ਬਚਿਤ ਚਾਓ ਇਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੇ ਕਰੇ ਬਚਤ ਚਾ ਆਨੰਦ ਨਿਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜੀਤੇ ਜਮ ਲੋਕ ਪਤਤ ਜੇ ਪ੍ਰਾਣੀ ਹਰ ਜਨ ਸ਼ਿਵ ਗੁਰ ਗਿਆਨ ਗਤੇ ਹਰ ਬੰਸ ਤਿਲਕ ਸੁੰਦਰ ਦਸਰਥ ਘਰ ਹਰ ਬੰਸ ਤਿਲਕ ਸੁੰਦਰ ਦਸਰਥ ਘਰ ਮੁਨ ਬਾਛੇ ਜਾ ਕੀ ਸ਼ਰਨੰ ਸਤਿਗੁਰ ਗੁਰ ਸੇਵ ਅਲਖ ਗਤ ਜਾ ਕੇ ਸ੍ਰੀ ਰਾਮਦਾਸ ਤਾਰਨ ਤਰਨ ਸ੍ਰੀ ਰਾਮਦਾਸ ਤਾਰਨ ਤਰਨ ਜਿਨ੍ਹਾਂ ਨੇ ਅੰਮ੍ਰਿਤ ਰੂਪ ਬਚਨ ਬਾਣੀ ਨੂੰ ਸਾਧੂਆਂ ਨੇ ਸਾਧਨਾ ਕਰਕੇ ਜਪਿਆ ਕਰ ਬਚਿਤ ਚਾਓ ਸਵਈਆ ਆਪ ਜੀ ਦੇ ਸਾਹਮਣੇ ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ ਸਾਧਨਾ ਕਰਨੀ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕੀ ਬਾਣੀ ਦੀ ਸਾਧਨਾ ਕਰਨੀ ਬਚਨ ਨੂੰ ਪਗਾਉਣਾ ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੇ ਕਰ ਬਚਤ ਚਾਓ ਆਨੰਦ ਨਿਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ ਸਦਾ ਹੀ ਆਨੰਦ ਬਣਿਆ ਰਹਿੰਦਾ ਖੇੜਾ ਬਣਿਆ ਰਹਿੰਦਾ ਗੁਰੂ ਕਾ ਦਰਸ਼ਨ ਕਰੀਏ ਫਿਰ ਦਰਸ਼ਨ ਇਹੋ ਜਿਹਾ ਜਿਹੋ ਜਿਹਾ ਕਹਿੰਦੇ ਸ਼ਿਵ ਜੀ ਦੇ ਲਿਟਾਂ ਦੇ ਵਿੱਚੋਂ ਕੇਸਾਂ ਦੇ ਵਿੱਚੋਂ ਗੰਗਾ ਪਵਿੱਤਰ ਨਿਕਲੀ ਤੇ ਕਹਿੰਦੇ ਇਹੋ ਜਿਹਾ ਗੁਰੂ ਕਾ ਪਵਿੱਤਰ ਦਰਸ਼ਨ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਇਹ ਤਾਂ ਮਨੌਤ ਹੈ ਨਾ ਇੱਕ ਵੀ ਸ਼ਿਵ ਜੀ ਦੇ ਕੇਸਾਂ ਦੇ ਵਿੱਚੋਂ ਗੰਗਾ ਨਿਕਲੀ ਵਾਸਤਵ ਦੇ ਅੰਦਰ ਤੇ ਇਹ ਨੀ ਨਾ ਅਸਲ ਦੇ ਅੰਦਰ ਤਾਂ ਇਹ ਨੀ ਵੀ ਸ਼ਿਵ ਜੀ ਦੇ ਕੇਸ ਇੰਨੇ ਲੰਮੇ ਮਤਲਬ ਤਾਂ ਕੇਸਾਂ ਦੀ ਮਹਾਨਤਾ ਹਿੰਦੂਆਂ ਨੇ ਵੀ ਕੀਤੀ ਕੇਸਾਂ ਦੇ ਵਿੱਚੋਂ ਗੰਗਾ ਨਿਕਲੀ ਪਰ ਮਤਲਬ ਕੁਝ ਹੋਰ ਹੈ ਕਿ ਆਹ ਦਸਮ ਦੁਆਰਾ ਸੀ ਨਾ ਜਿਹੜਾ ਅੰਮ੍ਰਿਤ ਦੇ ਨਾਮ ਦੇ ਨਾਲ ਭਰਪੂਰ ਸੀ ਜਦੋਂ ਭਰਪੂਰ ਹੋਇਆ ਅੰਮ੍ਰਿਤ ਦੇ ਨਾਮ ਦੇ ਨਾਲ ਫਿਰ ਇਹ ਕੇਸਾਂ ਦੇ ਵਿੱਚੋਂ ਹੀ ਐਨਰਜੀ ਦਸਮ ਦੁਆਰੇ ਵਿੱਚੋਂ ਐਨਰਜੀ ਝੜ ਚੜ ਕੇ ਪਈ ਨਾਮ ਦੀ ਫਿਰ ਉਹ ਪਵਿੱਤਰ ਨਾਮ ਰੂਪੀ ਗੰਗਾ ਫੁੱਟ ਕੇ ਬਾਹਰ ਆਈ ਔਰ ਨਦੀ ਥੋੜਾ ਵੀ ਜਿਹੜੀ ਆ ਗਈ ਜੇ ਨਦੀ ਹੁੰਦੀ ਤਾਂ ਜਦੋਂ ਸ਼ਿਵਜੀ ਸੰਸਾਰ ਚੋਂ ਚਲਾ ਗਿਆ ਸੁੱਕ ਜਾਂਦੀ ਇਹ ਤੇ ਨਾਮ ਦੀ ਗੰਗਾ ਸੀ ਸਤਿਗੁਰਾਂ ਦਾ ਬੜਾ ਗਹਿਰਾ ਭਾਵ ਹੈ ਸ਼ਬਦ ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੇ ਕਰ ਬਚਤ ਚਾਓ ਆਨੰਦ ਨਿਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜੀਤੇ ਜਮ ਲੋਕ ਪਤਤ ਜੇ ਪ੍ਰਾਣੀ ਹਰ ਜਨ ਸ਼ਿਵ ਗੁਰ ਗਿਆਨ ਰਤੇ ਹਰ ਬੰਸ ਤਿਲਕ ਸੁੰਦਰ ਦਸਰਥ ਘਰ ਮੁਨ ਬਾਛੇ ਜਾ ਕੀ ਸ਼ਰਨੰ ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨ ਐਸਾ ਸਤਿਗੁਰੂ ਜਿਨ ਸਾਹਿਬ ਗੁਰੂ ਅਮਰਦਾਸ ਮਹਾਰਾਜ ਨਾਨਾ ਦੇ ਚਰਨ ਪਰਸੇ ਜੀਵਨ ਬੜਾ ਅਮੋਲਕ ਹੈ ਆਪ ਜੀ ਦਾ ਸ਼ਹੀਦੀ ਦਿਵਸ ਤੇ ਅਵਤਾਰ ਪੁਰਬ ਦਿਵਸ ਨੇੜੇ ਆ ਰਿਹਾ 23 ਮਈ ਨੂੰ ਅਵਤਾਰ ਪੁਰਬ ਹੈ 16 ਜੂਨ ਨੂੰ ਸ਼ਹਾਦਤ ਦਿਨ ਹੈ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਮਹਾਨ ਸ਼ਹੀਦ ਸ਼੍ਰੋਮਣੀ ਸ਼ਹੀਦ ਸਰਤਾਜ ਤੇ ਬਾਣੀ ਕੇ ਬੋਹਤ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦੁਨੀਆਂ ਦੇ ਅੰਦਰ ਐਸਾ ਕੋਈ ਪੀਰ ਪੈਗੰਬਰ ਨਹੀਂ ਹੋਇਆ ਜਿਸ ਨੂੰ ਵਰ ਮਿਲ ਗਏ ਹੁਣ ਆਪਣੇ ਗੁਰੂ ਵੱਲੋਂ ਕਿ ਇਹ ਦੋਹਤਾ ਬਾਣੀ ਕਾ ਬੋਹਤਾ ਹੈ ਦੋਹਤਾ ਬਾਣੀ ਕਾ ਬੋਹਤਾ ਹੈ ਤੇ ਕਿਸੇ ਨੂੰ ਇਹ ਵਰ ਮਿਲ ਗਏ ਹੁਣ ਕਿ ਤੱਤੀ ਤਵੀ ਤੇ ਬਹਿ ਕੇ ਵੀ ਨਿਰੰਕਾਰ ਦੀ ਸਿਮਰਤੀ ਕਰਨ ਵਾਲਾ ਕੇਵਲ ਤੇ ਕੇਵਲ ਇੱਕ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦਾ ਦੁਲਾਰਾ ਮਾਤਾ ਭਾਨੀ ਦਾ ਪਿਆਰਾ ਫਰਜ਼ੰਦ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਿਆਰਾ ਦੋਤਰ ਕੈਸਾ ਜੀਵਨ ਹੈ। ਸਤਿਗੁਰਾਂ ਨੇ ਐਸੀ ਜੀਵਨ ਦੀ ਦਾਤ ਬਖਸ਼ਿਸ਼ ਕੀਤੀ। ਉਸ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿ ਰਹੇ ਹਨ, ਸਾਹਿਬ ਗੁਰੂ ਅਰਜਨ ਦੇਵ ਮਹਾਰਾਜ, ਮੈਂ ਆਪਣੇ ਪਿਓ ਤੇ ਦਾਦੇ ਦੇ ਖਜ਼ਾਨੇ ਨੂੰ ਲੱਭ ਲਿਆ। ਦੁਨੀਆਂ ਖਜ਼ਾਨਾ ਦੂਜਾ ਲੱਭਦੀ, ਦੁਨੀਆਂ ਧਨ ਦਾ ਖਜ਼ਾਨਾ ਲੱਭਦੀ, ਵੇਖਦੇ ਵੀ ਧਨ ਕਿਵੇਂ ਕਮਾਇਆ ਜਾ, ਦੌਲਤ ਕਿਵੇਂ ਵਧੇ। ਇਹ ਤਾਂ ਦੁਖਦਾਈ, ਜਿਹੜੀ ਵੱਧ ਜਾਂਦੀ ਦੁਖਦਾਈ। ਕੋਈ ਵੀ ਚੀਜ਼ ਸਾਡੇ ਸਰੀਰ ਦੀ ਬੈਲੈਂਸ ਵਿੱਚ ਜਦੋਂ ਵੱਧ ਜਾਏ ਨਾ, ਸਾਨੂੰ ਦੁਖਦਾਈ। ਸਾਡੇ ਖੂਨ ਦਾ ਪ੍ਰਭਾਵ ਵੱਧ ਜਾਏ ਤਾਂ ਦੁਖਦਾਈ, ਸਾਡੇ ਅੰਦਰ ਮਿੱਠਾ ਵੱਧ ਜਾਏ ਤਾਂ ਦੁਖਦਾਈ। ਮਤਲਬ ਸਾਡੇ ਸਰੀਰ ਨੂੰ ਵੀ ਅਕਾਲ ਪੁਰਖ ਮਹਾਰਾਜ ਨੇ ਬਣਾਇਆ ਤਾਂ ਬੈਲੈਂਸ ਅੰਦਰ ਬਣਾਇਆ, ਤੇ ਕੋਈ ਵੀ ਚੀਜ਼ ਵਿੱਤੋਂ ਬਾਹਰ ਚਲੀ ਜਾਏ ਨਾ, ਉਹ ਦੁਖਦਾਈ ਹੋ ਜਾਂਦੀ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ, ਨਾਮ ਜਿਹੜਾ ਹੈ ਜਿੰਨਾ ਵਿੱਤੋਂ ਬਾਹਰ ਜਾਏਗਾ ਉਨਾ ਸੁਖਦਾਈ ਹੁੰਦਾ ਚਲਾ ਜਾਏਗਾ। ਗੁਰਬਾਣੀ ਗਾਵੇ ਭਾਈ, ਉਹ ਸਫਲ ਸਦਾ ਸੁਖਦਾਈ। ਬਾਣੀ ਹਮੇਸ਼ਾ ਸੁਖਦਾਈ ਹੈ, ਜਦੋਂ ਮਰਜ਼ੀ ਪੜ੍ਹ ਲਈਏ, ਜਦੋਂ ਮਰਜ਼ੀ ਪੜ੍ਹ ਲਈਏ। ਇਸੇ ਕਰਕੇ ਤੇ ਸਤਿਗੁਰਾਂ ਨੇ ਕਿਹਾ, ਅੱਠੇ ਪੈਰ ਜਪੋ, ਆਠ ਪੈਰ ਹਰ ਸਿਮਰੋ ਪ੍ਰਾਨੀ। ਅੱਠੇ ਪਹਿਰ ਇਸ ਬਾਣੀ ਨੂੰ ਜਪੋ, ਕਿਉਂਕਿ ਸਦਾ ਹੀ ਸੁਖਦਾਈ ਹੈ। ਕੋਈ ਚੀਜ਼ ਸਦਾ ਸੁਖਦਾਈ ਹੁੰਦੀ? ਦੇਖੋ ਹੁਣ 24 ਘੰਟਿਆਂ ਦੀ ਤਰਤੀਬ ਆਪ ਵੇਖ ਲਓ ਕਿ 24 ਘੰਟਿਆਂ ਦੇ ਅੰਦਰ ਜਿਹੜੀ ਚੀਜ਼ ਆਪਾਂ ਟਾਈਮ ਦੇ ਅੰਦਰ ਖਾਂਦੇ ਹਾਂ, ਟਾਈਮ ਟੇਬਲ ਤੋਂ ਉਲਟ ਖਾਈਏ, ਤੇ ਵੇਖੋ ਦੁਖਦਾਈ ਹੁੰਦੀ ਕਿ ਨਹੀਂ ਹੁੰਦੀ। ਕਦੇ ਅੰਮ੍ਰਿਤ ਵੇਲੇ ਉੱਠ ਕੇ ਕਿਸੇ ਨੇ ਦੁਪਹਿਰ ਦਾ ਲੰਗਰ ਤਾਂ ਨਹੀਂ ਰੱਜ ਕੇ ਖਾਧਾ? ਜੇ ਖਾਧਾ ਤਾਂ ਸਾਰਾ ਦਿਨ ਫਿਰ ਦੁਖਦਾਈ। ਸਰੀਰ ਦਾ ਸਿਸਟਮ ਐਸਾ, ਇਸ ਨੂੰ ਨਾਸ਼ਤਾ ਕਹਿ ਲਓ, ਬ੍ਰੇਕਫਾਸਟ ਕਹਿ ਲਓ, ਜੀਵਨ ਦੀਆਂ ਜੋ ਸਾਡੇ ਹਿੱਸੇ ਦੇ ਵਿੱਚ ਆਈਆਂ ਨੇ, ਬਣਾਈਆਂ ਹੋਈਆਂ ਸਾਡੀਆਂ, ਤੇ ਉਸੇ ਮੁਤਾਬਕ ਸਰੀਰ ਚੱਲਦਾ। ਪਰ ਗੁਰਬਾਣੀ ਨੂੰ ਜਦੋਂ ਵੀ ਗਾ ਲਈਏ, ਜਦੋਂ ਪੜ੍ਹ ਲਈਏ, ਜਦੋਂ ਜਪ ਲਈਏ, ਸਦਾ ਸੁਖਦਾਈ, ਸਦਾ ਹੀ ਸੁਖਦਾਈ। ਗੁਰਬਾਣੀ ਗਾਵੇ ਭਾਈ, ਉਹ ਸਫਲ ਸਦਾ ਸੁਖਦਾਈ, ਸਦਾ ਸੁਖਦਾਈ। ਰਾਤ ਨੂੰ ਜਪ ਲਓ, ਅੰਮ੍ਰਿਤ ਵੇਲੇ ਜਪ ਲਓ, ਦੁਪਹਿਰ ਨੂੰ ਜਪ ਲਓ, ਜਦੋਂ ਮਰਜ਼ੀ ਜਪੀਏ, ਸੁੱਖ ਹੀ ਸੁੱਖ ਹੈ, ਸੁੱਖ ਹੀ ਸੁੱਖ ਹੈ। ਜਪਣ ਵਾਲਿਆਂ ਤੇ ਫਿਰ ਬਖਸ਼ਿਸ਼ ਹੋ ਜਾਂਦੀ ਹੈ। ਜਦੋਂ ਬਖਸ਼ਿਸ਼ ਹੋ ਜਾਏ, ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਜੇ ਉਹ ਆਪ ਗਵਾਉਂਦਾ ਨਾ ਪਰਮਾਤਮਾ ਦੇ ਗੁਣਾਂ ਨੂੰ ਤੇ ਗਾ ਲਈਦਾ, ਜੇ ਆਪ ਜਪਾਉਂਦਾ ਤੇ ਜਪੀਦਾ, ਉਸ ਦੀ ਕਿਰਪਾ ਤੋਂ ਬਗੈਰ ਤੇ ਜਪਿਆ ਵੀ ਨਹੀਂ ਜਾਂਦਾ। ਤੇ ਜਪਿਆ ਜਾ ਰਿਹਾ ਤੇ ਫਿਰ ਉਹਦੀ ਕਿਰਪਾ ਹੀ ਹੈ, ਜੇ ਜਪਿਆ ਜਾ ਰਿਹਾ ਤਾਂ ਉਸਦੀ ਕਿਰਪਾ। ਇਸ ਸਥਾਨ ਦੇ ਉੱਪਰ ਆਪ ਜੀ ਦੇ ਉੱਪਰ ਸਤਿਗੁਰਾਂ ਦੀ ਬਖਸ਼ਿਸ਼ ਹੈ। ਇਹ ਜਿਹੜਾ ਇਹ ਅਸਥਾਨ ਹੈ ਨਾ, ਇਸ ਅਸਥਾਨ ਦੇ ਅੰਦਰ ਸਾਡੀਆਂ ਅੱਖਾਂ ਵੇਖ ਸਕਣ ਜਾਂ ਨਾ ਵੇਖ ਸਕਣ, ਕੀ ਪਤਾ ਇੱਥੇ ਕਿੰਨੀਆਂ ਕੁ ਮਹਾਨ ਸ਼ਹੀਦ ਸਿੰਘਾਂ ਦੀਆਂ ਰੂਹਾਂ ਨੇ, ਕਿੰਨੇ ਕੁ ਮਹਾਨ ਰਿਸ਼ੀ ਮੁਨੀਸ਼ਵਰ ਬੈਠੇ ਹੋਏ ਨੇ। 10 ਗੁਰੂਆਂ ਦਾ ਪ੍ਰਕਾਸ਼ ਹੈ, ਜਿੰਨੇ ਇਸ ਦੇ ਵਿੱਚ ਗਿਣਤੀ ਕੀਤੀ ਹੈ ਨਾ, ਉਹਨੇ ਤਾਂ ਹੈ ਹੀ ਹੈ ਨੇ। ਥਾਲ ਵਿੱਚ 3 ਵਸਤੂ ਪਈ ਹੋ, ਇਸ ਥਾਲ ਵਿੱਚ 36 ਮਹਾਂਪੁਰਖਾਂ ਦੀ ਬਾਣੀ ਤੇ 36 ਮਹਾਂਪੁਰਖ ਤੇ ਇੱਥੇ ਹਾਜ਼ਰ ਹੀ ਨੇ ਨਾ, 36 ਮਹਾਂਪੁਰਖ ਤੇ ਹਾਜ਼ਰ ਹੀ ਨੇ। ਤੇ ਫਿਰ ਇਸ ਜਾਪ ਦੇ ਜਪਿਆ ਹੋਇਆ ਇੱਕ ਜਾਪ ਦਾ ਅੱਖਰ, ਸਾਹਿਬ ਸਤਿਗੁਰੂ ਕਹਿੰਦੇ ਹਨ, ਜੇ ਤੂੰ ਇੱਕ ਵਾਰੀ ਕਹੇਂਗਾ ਤੇਰੇ ਵਾਹਿਗੁਰੂ ਗੁਰਮੰਤਰ ਵਿੱਚ ਕਹਿਣ ਵਿੱਚ ਅਸੀਂ ਸਹਾਇਤਾ ਕਰਾਂਗੇ। ਇੱਕ ਵਾਰੀ ਕਿਹਾ ਹੋਇਆ ਵਾਹਿਗੁਰੂ ਗੁਰਮੰਤਰ 60 ਵਾਰੀ ਕਿਹਾ ਜਾਏਗਾ, ਹਜ਼ਾਰਾਂ ਵਾਰੀ ਕਿਹਾ ਜਾਏਗਾ। ਬੜੀ ਬਖਸ਼ਿਸ਼ ਭਰੀ ਇਹ ਜੀਵਨ ਦੀ ਇੱਕ ਘਾਲਣਾ, ਘਾਲੀ ਨਹੀਂ ਜਾਂਦੀ। ਬਹੁਤ ਮੁਸ਼ਕਤ ਜਿਹੜੀ ਹੈ ਔਖੀ ਹੈ। ਸਤਿਗੁਰੂ ਫਰਮਾਨ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਆਪ ਜੀ ਦੇ ਸਾਹਮਣੇ ਆਉਂਦਾ, ਗੁਰ ਪੀਰਾਂ ਕੀ ਚਾਕਰੀ। ਬੜੀ ਔਖੀ ਗੁਰ ਪੀਰਾਂ ਕੀ ਚਾਕਰੀ, ਮਹਾਂ ਕਰੜੀ ਸੁਖਸਾਰ। ਜਿਹੜੀ ਕਰੜੀ ਮੁਸ਼ਕਤ ਕਰੀਏ ਨਾ, ਸਖਤ ਮਿਹਨਤ ਕਰੀਏ, ਉਹ ਸੁੱਖ ਬੜਾ ਦਿੰਦੀ। ਗੁਰੂਆਂ ਦੀ, ਪੀਰਾਂ ਦੀ, ਸੰਤਾਂ ਦੀ, ਮਹਾਤਮਾ ਦੀ, ਮਹਾਂਪੁਰਖਾਂ ਦੀ, ਜਗਿਆਸੂਆਂ ਦੀ ਬਣਾਈ ਹੋਈ ਰੀਤੀ ਨੂੰ ਜੇ ਚਲਾ ਲਈਏ ਤੇ ਫਿਰ ਬੜਾ ਸੁੱਖ ਦਿੰਦੀ ਹੈ। ਜੀਵਨ ਦੇ ਅੰਦਰ ਹਰ ਫਲ ਸਹਾਇਤਾ ਦਿੰਦੀ ਚਲੀ ਜਾਂਦੀ, ਹਰ ਪਲ ਸਹਾਇਤਾ ਦਿੰਦੀ ਚਲੀ ਜਾਂਦੀ। ਤੇ ਬਖਸ਼ਿਸ਼ ਵਾਲੇ ਭਾਈ ਗੁਰਮੁਖ ਪਿਆਰੇ ਸਾਰੇ ਦੇ ਸਾਰੇ ਮੇਰੇ ਮਾਣਯੋਗ ਵੀਰ ਤੇ ਭੈਣਾਂ ਜਿਨ੍ਹਾਂ ਤੇ ਸਤਿਗੁਰ ਦੀ ਕਿਰਪਾ ਹੈ, ਤਾਂ ਕਰਨੈਲ ਸਿੰਘ ਜੀ ਮੇਰੇ ਪਿਆਰੇ ਵੀਰ ਜੀ ਬੈਠੇ ਨੇ, ਅਮਰਬੋੜ ਸਿੰਘ ਜੀ, ਸਰਦਾਰ ਕਰਨੈਲ ਸਿੰਘ, ਦਿਲਬਾਗ ਸਿੰਘ ਜੀ, ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੀ ਹਜ਼ੂਰੀ ਜਿੰਨੇ ਬੈਠੇ ਹੋ, ਸੰਤੋਖ ਸਿੰਘ ਸਾਰੇ ਦੇ ਸਾਰੇ, ਭੈਣ ਜੀ ਮਹਿੰਦਰ ਕੌਰ ਸਾਹਮਣੇ ਆਉਂਦਿਆਂ ਮਿਲੇ। ਮਨ ਦੇ ਅੰਦਰ ਇੱਕ ਉਛੱਲਾ ਹੁੰਦਾ ਕਿ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੌਬਾਰੇ। ਨਾਮ ਜਪੀਆਂ ਦੀ ਸੰਗਤ ਮੰਗਣੇ ਆ ਨਾ, ਸਹੀ ਗੁਰਮੁਖ ਪਿਆਰੇ ਮਿਲਣੇ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਚਿੱਤਾ ਵਾ। ਇਹ ਬਖਸ਼ਿਸ਼ ਭਰਿਆ ਇੱਕ ਧਰਤੀ ਦਾ ਟੁਕੜਾ, ਇਸੇ ਹੀ ਟੁਕੜੇ ਨੂੰ ਸੱਚਖੰਡ ਦਾ ਰੂਪ ਦਿੱਤਾ ਜਾਂਦਾ, ਸੱਚਖੰਡ ਕਿਹਾ ਜਾਂਦਾ। ਸੱਚਖੰਡ 'ਚ ਹੋਰ ਕੁਛ ਨਹੀਂ, ਸੱਚਖੰਡ ਵਿੱਚ ਅੱਠੇ ਪੈਰ ਨਾਮ ਸਿਮਰਨ, ਕਿਉਂਕਿ ਜਿੱਥੇ ਨਿਰੰਕਾਰ ਵਸਦਾ ਸੱਚਖੰਡ ਵਸਿਆ ਨਿਰੰਕਾਰ। ਜਿੱਥੇ ਅੱਠੇ ਪੈਰ ਨਾਮ ਪਰਮਾਤਮਾ ਦਾ ਵਰਸਦਾ ਹੋਵੇ ਨਾ, ਉਹ ਸੱਚਖੰਡ ਹੁੰਦਾ। ਇਹ ਬੜੀ ਬਖਸ਼ਿਸ਼ ਭਰਿਆ ਇਹ ਜਗ੍ਹਾ ਹੈ, ਅਸਥਾਨ ਹੈ, ਜਿੱਥੇ ਆਪ ਜੀ ਬਹਿ ਕੇ ਸਤਿਗੁਰੂ ਅਕਾਲ ਪੁਰਖ ਮਹਾਰਾਜ ਜੀ ਦੀ ਸਿਮਰਤੀ ਕਰਦੇ ਹੋ। ਗਰੀਬ ਨਵਾਜ ਪਾਤਸ਼ਾਹ ਮਿਹਰਾਂ ਕਰਨ, ਜੀਵਨ ਦੇ ਅੰਦਰ ਇਸੇ ਤਰ੍ਹਾਂ ਹੀ ਰੰਗ ਭਰੀ ਰੱਖਣ, ਨਾਮ ਦੀ ਦਾਤ ਬਖਸ਼ੀ ਰੱਖਣ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਬਚਪਨ ਦੇ ਅੰਦਰ ਛੋਟੀ ਅਵਸਥਾ 'ਚ, ਅਤੇ ਆਪ ਜੀ ਤਾਂ ਵੱਡੇ ਹੋ ਗਏ, ਗੁਰਮਤ ਦੀ ਗੁੜਤੀ ਲੈ ਲੈ ਕੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਡੇ ਹੋਏ ਨਾ, ਬਾਬਾ ਬੁੱਢਾ ਸਾਹਿਬ ਪਾਸ ਪੜ੍ਹਨੇ ਪਾ ਦਿੱਤੇ ਗਏ। ਇੱਕ ਗਾਥਾ ਆਪ ਜੀ ਦੇ ਸਾਹਮਣੇ ਕਹਿ ਕੇ ਅਤੇ ਕੀਰਤਨ ਦੀ ਸਮਾਪਤੀ ਕਰਾਂਗੇ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬੜਾ ਸੁੰਦਰ ਲਿਖਿਆ, ਕਹਿਣ ਲੱਗੇ ਪਸ਼ੂਆਂ ਕੋਲੋਂ ਕੁਝ ਸਿੱਖ ਲੈ, ਪੰਛੀਆਂ ਕੋਲੋਂ ਕੁਝ ਸਿੱਖ ਲੈ, ਤੇਰੇ ਸਿੱਖਣ ਵਾਸਤੇ ਇਹੀ ਨੇ ਜਿਹੜੇ ਤੈਨੂੰ ਕੁਝ ਸਿਖਾ ਸਕਦੇ ਨੇ। ਵੈਸੇ ਤਾਂ ਤੂੰ ਆਪਣੇ ਆਪ ਤੋਂ ਮਨੁੱਖ ਮਨੁੱਖ ਕੋਲੋਂ ਕੁਝ ਨਹੀਂ ਸਿੱਖ ਸਕਦਾ। ਬੜੀ ਕਮਾਲ ਦੀ ਗੱਲ ਹੈ, ਮਨੁੱਖ ਇਨਸਾਨ ਬੰਦਾ ਬੰਦੇ ਕੋਲੋਂ ਨਹੀਂ ਕੁਝ ਸਿੱਖਦਾ, ਕਿਉਂਕਿ ਸਾਨੂੰ ਦੂਜੇ 'ਚ ਅਵਗਣ ਨਜ਼ਰ ਆਉਂਦੇ ਨੇ, ਇਸ ਕਰਕੇ ਸਿੱਖਦੇ ਹੀ ਨਹੀਂ, ਸਿੱਖਣਾ ਹੈ ਹੀ ਨਹੀਂ, ਸਿੱਖਣਾ ਨਹੀਂ ਕੁਝ ਵੀ, ਕਿਉਂਕਿ ਅਵਗਣ ਜਦੋਂ ਨਜ਼ਰ ਆ ਗਏ ਬੰਦਾ ਬੰਦੇ ਪਾਸੋਂ ਕੁਝ ਨਹੀਂ ਸਿੱਖਦਾ। ਅਤੇ ਗੁਰੂ ਵੀ ਜਦੋਂ ਮਨੁੱਖੀ ਜਾਮੇ ਵਿੱਚ ਆਇਆ ਤਾਂ ਮਨੁੱਖਾਂ ਨੇ ਬੜੇ ਬੜੇ ਧੱਕੇ ਮਾਰੇ, ਪੱਥਰ ਮਾਰੇ, ਪਹਾੜਾਂ ਤੋਂ ਗੇਰਨ ਦੀ ਕੋਸ਼ਿਸ਼ ਕੀਤੀ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਨੂੰ ਕੁਰਾਹੀਆ ਕਿਹਾ, ਬੜਾ ਬੜਾ ਕੁਛ ਕਿਹਾ, ਘਰ ਦੇ ਬੰਦਿਆਂ ਨੇ ਵੀ, ਘਰ ਦੇ ਪਰਿਵਾਰ ਨੇ ਵੀ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ। ਬੰਦਾ ਬੰਦੇ ਦੀ ਪਹਿਚਾਣ ਨਹੀਂ ਕਰਦਾ, ਸਤਿਗੁਰ ਕਹਿੰਦੇ ਬੰਦੇ ਪਾਸੋਂ ਤੋਂ ਕੁਛ ਨਹੀਂ ਲੈ ਸਕਦਾ, ਪਸ਼ੂਆਂ ਕੋਲੋਂ ਕੁਝ ਲੈ ਲੈ। ਅਤੇ ਭਾਈ ਵੀਰ ਸਿੰਘ ਨੇ ਬੜੀ ਸੁੰਦਰ ਗੱਲ ਲਿਖੀ, ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬਾਬਾ ਬੁੱਢਾ ਸਾਹਿਬ ਕਿਸੇ ਢਾਬ ਦੇ ਕਿਨਾਰੇ 'ਚ ਲੈ ਕੇ ਚਲੇ ਗਏ, ਕਿਉਂਕਿ ਬ੍ਰਹਮ ਬਿੰਦਿਆ ਦੇ ਰਹੇ ਹਨ, ਗੁਰਬਾਣੀ ਪੜ੍ਹਾਉਂਦੇ ਹਨ, ਨਾਲ ਨਾਲ ਬ੍ਰਹਮ ਗਿਆਨ ਦੀ ਸੋਝੀ ਕਰਾ ਰਹੇ ਨੇ, ਸ਼ਸਤਰ ਵਿੱਦਿਆ ਦੇ ਰਹੇ ਹਨ, ਕਿਉਂਕਿ ਜਨਮਦਾਤਾ ਵੀ ਆਪ ਨੇ, ਬ੍ਰਹਮ ਵਿੱਦਿਆ ਦਾਤਾ ਵੀ ਆਪ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਕਹਿੰਦੇ ਬੇਟਾ ਹਰਗੋਬਿੰਦ ਸਾਹਿਬ, ਕਿਉਂਕਿ ਬੱਚੇ ਛੋਟੇ ਸਨ, ਕਹਿਣ ਲੱਗੇ ਹੁਣ ਇਹ ਇੱਕ ਢਾਬ ਹੈ, ਇਸ ਢਾਬ ਦੇ ਉੱਪਰ ਪਾਣੀ ਪੀਣ ਵਾਸਤੇ ਅਕਸਰ ਪਸ਼ੂ ਆਇਆ ਕਰਦੇ ਨੇ, ਆ ਦੇਖੀ ਆਪਣੀਆਂ ਅੱਖਾਂ ਨਾਲ ਨਜ਼ਾਰਾ, ਅਤੇ ਇਹਨਾਂ ਦੇ ਵਿੱਚ ਤਰਤੀਬ ਲੱਭੀ ਵੀ ਕਿਹੜੀ ਚੰਗੀ ਤੈਨੂੰ ਗੱਲ ਲੱਗੀ ਹੈ। ਅਤੇ ਗਾਵਾਂ ਮੱਝਾਂ ਆਈਆਂ, ਪਾਣੀ ਪੀਤਾ, ਪਾਣੀ ਪੀ ਕੇ ਢਾਬ ਤੋਂ ਚਲੀਆਂ ਗਈਆਂ, ਪੰਛੀ ਆਏ, ਪੰਛੀਆਂ ਨੇ ਵੀ ਪਾਣੀ ਪੀਤਾ, ਚੁੰਝਾਂ ਨਾਲ ਪਾਣੀ ਪੀ ਕੇ ਉਡਾਰੀ ਮਾਰ ਕੇ ਚਲੇ ਗਏ, ਹਰਨ ਵੀ ਆਏ ਪਿਆਸੇ, ਹਰਨ ਪਿਆਸੇ ਪਾਣੀ ਪੀ ਕੇ ਚਲੇ ਗਏ, ਇੱਕ ਮੋਰ ਆਇਆ, ਮੋਰ ਨੱਚਦਾ ਹੋਇਆ ਆਇਆ ਇਸ ਢਾਬ ਦੇ ਉੱਪਰ, ਪਾਣੀ ਪੀਤਾ, ਨੱਚਦਾ ਹੋਇਆ ਹੀ ਵਾਪਸ ਚਲਾ ਗਿਆ। ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਨਾ ਚਾਰ ਸ਼੍ਰੇਣੀਆਂ ਵਿੱਚੋਂ ਕੁਝ ਗੁਣ ਲਿਆ। ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਬਾਬਾ ਜੀ ਗਿਆਨ ਤਾਂ ਬਹੁਤ ਜ਼ਿਆਦਾ ਮਿਲ ਗਿਆ, ਗਿਆਨ ਤਾਂ ਇਹ ਮਿਲਿਆ। ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ, ਕਹਿੰਦੇ ਗਿਆਨ ਇਹ ਮਿਲਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਗਾਵਾਂ ਤੇ ਮੱਝਾਂ ਨੇ ਵੀ ਪਾਣੀ ਪੀਤਾ, ਪੰਛੀਆਂ ਨੇ ਪਾਣੀ ਪੀਤਾ, ਹਰਨ ਨੇ ਵੀ ਪਾਣੀ ਪੀਤਾ, ਮੋਰ ਨੇ ਪਾਣੀ ਪੀਤਾ, ਤਿੰਨਾਂ ਦਾ ਪਾਣੀ ਪੀਣਾ ਅਲੱਗ ਸੀ, ਪਰ ਮੋਰ ਦੀ ਦਸ਼ਾ ਪਾਣੀ ਪੀਣ ਦੀ ਕੁਝ ਹੋਰ ਅਲੱਗ ਕਿਸਮ ਦੀ ਸੀ। ਕਹਿੰਦੇ ਕਿਵੇਂ? ਤੇ ਭਾਈ ਸਾਹਿਬ ਲਿਖਦੇ, ਭਾਈ ਵੀਰ ਸਿੰਘ ਕਹਿੰਦੇ, ਆਈਆਂ ਧਾਈਆਂ ਗਾਈਆਂ ਸਰ ਤੇ, ਭੱਜਦੀਆਂ ਹੋਈਆਂ ਗਾਵਾਂ ਸਰੋਵਰ ਤੇ ਆ ਗਈਆਂ, ਆਈਆਂ ਧਾਈਆਂ ਗਾਈਆਂ ਸਰ ਤੇ, ਪੀ ਪਾਣੀ ਕੰਡ ਮੋੜੀ, ਪਾਣੀ ਪੀਤਾ, ਪਾਣੀ ਪੀ ਕੇ ਪਿੱਠ ਮੋੜੀ, ਚੱਲ ਪਈਆਂ ਜਿੱਧਰੋਂ ਆਈਆਂ ਸਨ। ਆਈਆਂ ਧਾਈਆਂ ਗਾਈਆਂ ਸਰ ਤੇ ਪੀ ਪਾਣੀ ਕੰਢ ਮੋੜੀ ਨੱਚਦਾ ਮੋਰ ਆਇਆ ਜਲ ਪੀਤਾ ਕੰਢ ਨਾ ਮੋੜੀ ਥੋੜੀ ਪਾਣੀ ਪੀਤਾ ਮੋਰ ਨੇ ਵੀ ਸਿੱਧਾ ਆਇਆ ਪਾਣੀ ਪੀ ਕੇ ਨੱਚਦਾ ਹੋਇਆ ਆਇਆ ਪਾਣੀ ਪੀਤਾ ਨੱਚਦਾ ਹੋਇਆ ਹੀ ਉਹ ਸਰੋਵਰ ਨੂੰ ਅੱਖਾਂ ਨਾਲ ਵੇਖਦਾ ਹੋਇਆ ਪਿਛਲੇ ਪੈਰੀ ਵਾਪਸ ਨੂੰ ਚਲਾ ਗਿਆ ਆਈਆਂ ਧਾਈਆਂ ਗਾਈਆਂ ਸਰ ਤੇ ਪੀ ਪਾਣੀ ਕੰਢ ਮੋੜੀ ਨੱਚਦਾ ਮੋਰ ਆਇਆ ਜਲ ਪੀਤਾ ਪਰ ਕੰਢ ਨਾ ਮੋੜੀ ਥੋੜੀ ਸਤਿਗੁਰੂ ਮੋਰ ਦਾ ਪਾਣੀ ਪੀਣ ਦਾ ਬੜਾ ਜੀਵਨ ਅਲੱਗ ਤੇ ਅੱਗੇ ਜਾ ਕੇ ਭਾਈ ਸਾਹਿਬ ਲਿਖਦੇ ਨੇ ਤ੍ਰਿਪਤ ਹੋਏ ਸਨਮੁਖ ਜੇ ਰਹਿੰਦਾ ਤ੍ਰਿਪਤ ਹੋ ਕੇ ਵੀ ਜੇ ਸਨਮੁਖ ਹੋ ਕੇ ਰਹਿੰਦਾ ਜਿਵੇਂ ਮੋਰ ਹੈ ਤ੍ਰਿਪਤ ਹੋਏ ਸਨਮੁਖ ਜੇ ਰਹਿੰਦਾ ਪਾਣੀ ਪੀ ਲੈਂਦਾ ਪਾਣੀ ਪੀ ਕੇ ਪਿਛਲੇ ਪੈਰੀ ਜਾਂਦਾ ਕਹਿੰਦੇ ਮਨੁੱਖ ਦੀ ਹਾਲਤ ਗਾਵਾਂ ਤੇ ਪਸ਼ੂਆਂ ਵਾਲੀ ਹੈ ਲੈ ਜਾਂਦੇ ਨੇ ਰੱਬ ਦੀ ਦਰਗਾਹ ਦੇ ਵਿੱਚੋਂ ਸਭ ਕੁਝ ਕੰਢ ਮੋੜ ਕੇ ਚਲੇ ਜਾਂਦੇ ਨੇ ਪਿੱਠ ਦੇ ਕੇ ਚਲੇ ਜਾਂਦੇ ਨੇ ਮੁੜ ਕੇ ਨਹੀਂ ਆਉਂਦੇ ਕੋਈ ਜਗਿਆਸੂ ਅਨੇਕਾਂ ਦੇ ਵਿੱਚੋਂ ਕੋਈ ਇੱਕ ਹੋਵੇਗਾ ਜਿਹੜਾ ਮੋਰ ਦੀ ਤਰ੍ਹਾਂ ਆ ਕੇ ਸਤਿਗੁਰੂ ਦੇ ਦਰਬਾਰ ਚੋਂ ਲੈ ਕੇ ਤੇ ਕਵੇ ਸਤਿਗੁਰੂ ਮੇਰਾ ਜੀਵਨ ਹੀ ਤੂੰ ਹੈ ਤੇਰੇ ਤੋਂ ਬਗੈਰ ਮੇਰਾ ਜੀਵਨ ਨਹੀਂ ਹੈ ਮੋਰ ਦੀ ਨਿਆਈ ਹੈ ਉਹ ਗੁਰਸਿੱਖ ਜਗਿਆਸੂ ਜਿਹਨੂੰ ਅੱਠੇ ਪੈਰ ਅੱਖਾਂ ਵਿੱਚ ਆਪਣਾ ਪਰਮਾਤਮਾ ਨਜ਼ਰ ਆਉਂਦਾ ਰਹਿੰਦਾ ਤ੍ਰਿਪਤ ਹੋਏ ਸਨਮੁਖ ਜੇ ਰਹਿੰਦਾ ਪੀ ਜਲ ਕੰਢ ਨਾ ਮੋੜੀ ਜੇ ਜਲ ਪੀ ਕੇ ਵੀ ਕੰਢ ਨਾ ਮੋੜਦਾ ਤੇ ਭਾਈ ਸਾਹਿਬ ਕਹਿੰਦੇ ਨੇ ਛਾਲਾ ਤ੍ਰੇ ਮੋਰ ਦੀ ਦੇਵੀ ਹੇ ਰੱਬਾ ਛਾਲਾ ਕਹਿੰਦੇ ਹਨ ਮੁਸਲਮਾਨਾਂ ਦੀ ਭਾਸ਼ਾ ਅਨੁਸਾਰ ਛਾਲਾ ਰੱਬਾ ਉਰਦੂ ਦਾ ਲਵੇ ਛਾਲਾ ਤ੍ਰੇ ਮੋਰ ਦੀ ਦੇਵੀ ਮੋਰ ਦੀ ਤ੍ਰੇ ਦੇ ਦੇਵੀ ਜਿਵੇਂ ਮੋਰ ਪਾਣੀ ਪੀਂਦਾ ਸਾਡੇ ਜੀਵਨ ਅੰਦਰ ਐਸੀ ਭੜਕਣਾ ਲੱਗ ਜਾਵੇ ਛਾਲਾ ਤ੍ਰੇ ਮੋਰ ਦੀ ਦੇਵੀ ਪੀ ਜਲ ਤਿਸ ਨੂੰ ਲੋੜੀ ਜਿਵੇਂ ਜਲ ਵੀ ਪੀ ਲਿਆ ਫਿਰ ਵੀ ਉਸਦਾ ਧੰਨਵਾਦ ਕਰਦਾ ਰਿਹਾ ਅੱਖਾਂ ਨਾਲ ਵੇਖਦਾ ਚਲਾ ਗਿਆ ਸਤਿਗੁਰ ਦੇ ਪਾਸੋਂ ਸਭ ਕੁਝ ਖਜ਼ਾਨੇ ਮਿਲ ਜਾਂਦੇ ਹਨ ਜੀਵਨ ਦੀ ਦਾਤ ਮਿਲ ਜਾਂਦੀ ਹੈ ਅੰਮ੍ਰਿਤਮਈ ਦਾਤ ਮਿਲ ਜਾਂਦੀ ਹੈ ਨਾਮ ਦੀ ਦਾਤ ਮਿਲ ਜਾਂਦੀ ਹੈ ਇਹ ਇਹਨਾਂ ਦਾਤਾਂ ਨੂੰ ਲੈ ਕੇ ਸਤਿਗੁਰ ਨੂੰ ਕੰਢ ਨਾ ਦੇਈਏ ਸਤਿਗੁਰ ਨੂੰ ਸਨਮੁਖ ਰੱਖੀਏ ਤਾਂ ਜੀਵਨ ਜਿਹੜਾ ਹੈ ਨਾਮ ਵਾਲਾ ਹੋ ਜਾਂਦਾ ਬਖਸ਼ਿਸ਼ ਵਾਲਾ ਹੋ ਜਾਂਦਾ ਆਓ ਦੋ ਮਿੰਟ ਸਿਮਰਨ ਕਰਕੇ ਤੇ ਕੀਰਤਨ ਦੀ ਸਮਾਪਤੀ ਕਰਾਂਗੇ ਬੜੀ ਬਖਸ਼ਿਸ਼ ਹੈ ਮੇਰੇ ਪਿਆਰੇ ਵੀਰ ਜੀ ਕਰਨੈਲ ਸਿੰਘ ਜੀ ਦਾ ਫੋਨ ਜਾਂ ਈਮੇਲ ਤੇ ਮੈਸੇਜ ਜਾਂਦਾ ਹੀ ਰਹਿੰਦਾ ਬਈ ਸਿਮਰਨ ਜਿਹੜਾ ਹੈ ਚੱਲ ਰਿਹਾ ਸੁਖਮਨੀ ਸਾਹਿਬ ਜੀ ਦੇ ਪਾਠ ਸਨ ਰੱਖੇ ਸਨ ਅੱਜ ਭੋਗ ਪੈ ਗਏ ਨੇ ਫਿਰ ਰੱਖ ਰਹੇ ਹਾਂ ਜਪਜੀਤ ਸਾਹਿਬ ਬੜੀ ਖੁਸ਼ੀ ਹੁੰਦੀ ਮੈਂ ਕਿਹਾ ਜੀ ਇਹ ਤੇ ਤੁਹਾਡੀ ਆਪਣੀ ਮਿਹਨਤ ਹੈ ਸਤਿਗੁਰ ਨੇ ਤੋਰਿਆ ਆਪ ਜੀ ਨੂੰ ਉਂਗਲ ਪਕੜ ਕੇ ਤੇ ਜਦ ਪਿਤਾ ਤੁਹਾਡੇ ਨਾਲ ਹੈ ਫਿਰ ਦੂਜੇ ਦੀ ਆਸ ਕਿਉਂ ਪਿਤਾ ਤੁਹਾਡੇ ਨਾਲ ਹੈ ਪਾਤਸ਼ਾਹ ਸਾਡੇ ਨਾਲ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰਾਜ ਵਿੱਚ ਰਹਿੰਦੇ ਹਾਂ ਤੇ ਫਿਰ ਸਾਨੂੰ ਕਿਸ ਚੀਜ਼ ਦਾ ਘਾਟਾ ਹੈ ਭੈਣ ਜੀ ਵੀ ਇਹ ਵਚਨ ਕਹਿ ਰਹੇ ਸਨ ਹੁਣ ਕਹਿਣ ਲੱਗੇ ਵੀ ਸਤਿਗੁਰ ਦੀ ਮਿਹਰ ਦੇ ਨਾਲ ਤੋਰਿਆ ਹੋਇਆ ਸਿਮਰਨ ਜਿਉਂਦਾ ਤਿਉਂ ਚੱਲ ਰਿਹਾ ਮੈਂ ਕਿਹਾ ਉਸ ਪਾਸੇ ਮੋਰ ਦੀ ਤ੍ਰੇ ਮੋਰ ਦੀ ਤਰ੍ਹਾਂ ਜੀਵਨ ਆਪਣਾ ਉਸਨੇ ਦਿੱਤਾ ਹੈ ਜਦ ਉਸਨੇ ਜੀਵਨ ਦਿੱਤਾ ਤੇ ਉਸਨੂੰ ਹੀ ਅੱਖਾਂ ਦੇ ਨਾਲ ਵੇਖਦੇ ਰਹਿਣਾ ਉਸੇ ਦਾ ਸ਼ੁਕਰਾਨਾ ਕਰਨਾ ਪਾਤਸ਼ਾਹ ਕਿਰਪਾ ਕਰੀ ਜੀਵਨ ਦੇ ਅੰਦਰ ਕੋਈ ਐਸੀ ਘੜੀ ਨਾ ਆਵੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਨਾ ਵਾਪਰ ਜਾਏ ਕਿਤੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਸਿਮਰਨ ਟੁੱਟਿਆ ਸੀ ਸਿਮਰਨ ਟੁੱਟਣ ਤੋਂ ਬਾਅਦ ਅਵਸਥਾ ਵੀਰ ਜੀ ਦੀ ਸੀ ਜਿਹੜੀ ਭਾਈ ਸਾਹਿਬ ਜੀ ਦੀ ਕਰਨੈਲ ਸਿੰਘ ਜੀ ਦੀ 2 ਸਾਲ ਪਹਿਲਾਂ ਉੱਪਰ ਇਹਨਾਂ ਨੇ ਕਹੀ ਆਪ ਜੀ ਸਾਰਿਆਂ ਨੇ ਉਹ ਫਿਰ ਕਲਯੁਗ ਵਿਆਪਿਆ ਸੀ ਜਦੋਂ ਕਲਯੁਗ ਦਾ ਪਹਿਰਾ ਸੀ ਸਤਿਗੁਰ ਨੇ ਸਤਯੁਗ ਵਰਤਾ ਦਿੱਤਾ ਨਾਮ ਦੀ ਵਰਖਾ ਦੇ ਦਿੱਤੀ ਹੈ ਹੁਣ ਕਿਸ ਚੀਜ਼ ਦਾ ਤੋਟਾ ਭਾਈ ਆਓ ਰਸਨਾ ਪਵਿੱਤਰ ਕਰੀਏ ਸਤਿਗੁਰ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ